ਦੀਪਕ ਜੀ, ਵੀਕਐਂਡ 'ਤੇ ਦਿੱਲੀ ਦੀਆਂ ਚੋਣਾਂ ਦੇ ਨਤੀਜੇ ਆਏ ਅਤੇ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਤਾਂ ਹੋਈ ਦਿੱਲੀ 'ਚ, ਅਰਵਿੰਦ ਕੇਜਰੀਵਾਲ ਆਪਣੀ ਖੁਦ ਦੀ ਸੀਟ ਵੀ ਹਾਰ ਗਏ ਨੇ। ਕੇਜਰੀਵਾਲ ਪੰਜਾਬ ਆ ਰਹੇ ਨੇ ਹੁਣ ਜੀ, ਅੱਗੇ ਦੀ ਕੀ ਸਟ੍ਰੈਟਜੀ ਹੋ ਸਕਦੀ ਹੈ ਉਹਨਾਂ ਦੀ?
ਇਹੀ ਸਵਾਲ ਹਰੇਕ ਪੰਜਾਬ ਦੇ ਮਨ ਦੇ, ਪੰਜਾਬ ਦੇ ਵਾਸੀ ਦੇ ਮਨ ਦੇ ਵਿੱਚ ਹੈ। ਜਦੋਂ ਨਤੀਜੇ ਆਏ ਤਾਂ ਪੂਰੇ ਦੇਸ਼ ਦੇ ਵਿੱਚ ਨਤੀਜੇ ਇਸ ਨਜ਼ਰੀਏ ਤੋਂ ਦੇਖੇ ਜਾ ਰਹੇ ਸੀ ਕਿ ਬੀਜੇਪੀ ਜਿੱਤ ਰਹੀ ਹੈ ਜੀ, ਆਪ ਹਾਰ ਰਹੀ ਹੈ ਜੀ, ਆਪ ਦੇ ਇੰਨੇ MLA ਆ ਰਹੇ ਜੀ, ਉਹਨਾਂ ਦੇ ਇੰਨੇ ਆ ਰਹੇ। ਪਰ ਪੰਜਾਬ ਨਤੀਜਿਆਂ ਨਾਲੋਂ ਵੱਧ ਇਹੀ ਪੁੱਛ ਰਿਹਾ ਸੀਗਾ ਕੇਜਰੀਵਾਲ ਹੁਣ ਪੰਜਾਬ ਆਊਗਾ, ਕੇਜਰੀਵਾਲ ਪੱਕਾ ਇੱਥੇ ਆਜੂਗਾ ਜਾਂ ਕੇਜਰੀਵਾਲ ਕੀ ਕਰੂਗਾ। ਵੀ ਜੇ ਜੀ, ਮੈਨੂੰ ਯਾਦ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਬੀਜੇਪੀ ਛੱਡੀ ਤੇ ਅਰਵਿੰਦ ਕੇਜਰੀਵਾਲ ਦੇ ਘਰੇ ਉਹਨਾਂ ਨੇ ਬ੍ਰੇਕਫਾਸਟ ਕੀਤਾ
ਜੀ,
ਤੇ ਉਹ ਤੋਂ ਬਾਅਦ ਇਹ ਕਿਆਸ ਰਾਈਆਂ ਸਪਸ਼ਟ ਹੋ ਗਈਆਂ ਵੀ ਕਿ ਨਵਜੋਤ ਸਿੱਧੂ ਨੇ ਕੇਜਰੀਵਾਲ ਦੇ ਨਾਲ ਮਿਲ ਕੇ, ਆਮ ਆਦਮੀ ਪਾਰਟੀ ਨਾਲ ਮਿਲ ਕੇ ਛੱਡੀ ਹੈ ਤੇ ਆਮ ਆਦਮੀ ਪਾਰਟੀ ਦਾ ਚਿਹਰਾ ਮੋਹਰਾ ਨਵਜੋਤ ਸਿੱਧੂ ਹੋਣਗੇ ਪੰਜਾਬ 'ਚ। ਤੇ ਉਹ ਤੋਂ ਬਾਅਦ ਨਵਜੋਤ ਸਿੱਧੂ ਦੇ ਜੇ ਬੋਲਾਂ ਨਾਲ ਸੁਣੋ ਤਾਂ ਉਹਨਾਂ ਨੇ ਖੁਦ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬਾਅਦ 'ਚੋਂ ਕੇਜਰੀਵਾਲ ਨੇ ਮੇਰਾ ਫੋਨ ਹੀ ਨਹੀਂ ਚੱਕਿਆ ਮੁੜ ਕੇ, ਮੇਰਾ ਅਸਤੀਫਾ ਕਰਾ ਕੇ ਮੁੜ ਕੇ ਮੇਰਾ ਫੋਨ ਹੀ ਨਹੀਂ ਚੱਕਿਆ ਤੇ ਮੈਂ ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਫਿਰ ਉਹਨਾਂ ਨੇ ਇੱਕ ਦਲ ਜਿਹਾ ਬਣਾਇਆ ਸੀ ਬੈਂਸ ਉਹਨਾਂ ਨੂੰ ਮਿਲ ਕੇ, ਨਾਲ ਪ੍ਰਗਟ ਸਿੰਘ ਨੂੰ ਮਿਲ ਕੇ ਬਾਅਦ 'ਚੋਂ। ਸੋ ਉਸ ਦੌਰਾਨ ਸਾਰੇ ਮੀਡੀਆ 'ਚ ਇਹੀ ਸੀਗਾ ਕਿ ਜਦੋਂ ਤੱਕ ਉਹਨਾਂ ਨੇ ਪ੍ਰੈਸ ਕਾਨਫਰੰਸ ਕੇ ਖੁਲਾਸਾ ਨਹੀਂ ਕੀਤਾ ਕਿ ਨਵਜੋਤ ਸਿੱਧੂ ਆਪ 'ਚ ਜਾ ਰਹੇ ਨੇ। ਮੈਂ ਇੱਕ ਮੀਡੀਆ ਅਦਾਰੇ 'ਚ ਗੱਲ ਕਰਦਿਆਂ ਕਿਹਾ ਵੀ ਕਿ ਜਦੋਂ ਲੀਡਰ ਪਾਰਟੀ ਛੱਡ ਕੇ ਆਉਂਦਾ ਹੈ ਤੇ ਜੇ ਉਹ ਆਪਸ਼ਨ 'ਤੇ ਜਿਹਦੇ ਕੰਮ ਕਰ ਰਿਹਾ ਨਾ ਸਿਰ ਚੜ੍ਹ ਤਾਂ ਹੋਰ ਆਪਸ਼ਨਾਂ ਦੇਖੀਆਂ ਜਾਂਦੀਆਂ
ਜੀ,
ਤੇ ਉਹਨਾਂ ਕੋਲ ਫਿਰ ਆਪ ਦੇ ਨਾਲ ਕਾਂਗਰਸ ਦੀ ਵੀ ਇੱਕ ਆਪਸ਼ਨ ਹੈਗੀ ਆ। ਸੋ ਬਾਅਦ 'ਚ ਉਹ ਕਾਂਗਰਸ 'ਚ ਗਏ ਵੀ। ਹੁਣ ਅੱਜ ਵੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਹਾਰ ਗਏ ਨੇ
ਜੀ,
ਤੇ ਹਾਰਨ ਤੋਂ ਬਾਅਦ ਉਹ ਸੱਤਾ 'ਚ ਰਹਿਣ ਦੇ ਆਦੀ ਹੋਇਆ ਬੰਦਾ ਫਿਰ ਘਰੇ ਟਿੱਕੇ ਨਹੀਂ ਬਹਿ ਸਕਦਾ, ਫਿਰ ਉਹਦੇ ਕੋਲ ਕਿਹੜੀਆਂ ਆਪਸ਼ਨਾਂ ਨੇ ਸਵਾਲ ਆ। ਵੈਸੇ ਤਾਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀ ਜੇ ਸੁਣੋਗੇ ਤਾਂ ਉਹ ਕਹਿੰਦੇ ਜੀ ਇਹ ਆਪ ਪਾਰਟੀ ਨਹੀਂ ਹਾਰੀ, ਇਹ ਅੰਦੋਲਨ ਸੀ, ਅੰਦੋਲਨ ਖਤਮ ਹੋ ਗਿਆ। ਉਹ ਕਹਿੰਦੇ ਕਿ ਅੰਦੋਲਨ 'ਚੋਂ ਜੰਮੀ ਪਾਰਟੀ ਹੈ, 2011 ਦੇ ਵਿੱਚ ਅੰਦੋਲਨ ਸੀਗਾ, 2012 'ਚ ਕੇਜਰੀਵਾਲ ਨੇ ਪਾਰਟੀ ਬਣਾ ਲਈ ਤੇ 13 'ਚ ਦਿੱਲੀ 'ਚ ਸਰਕਾਰ 'ਚ ਆ ਗਏ ਸੀ
ਜੀ।
ਸੋ ਇਸ ਲਈ ਕਹਿੰਦੇ ਕਿ ਹੁਣ 2025 'ਚ ਅੰਦੋਲਨ ਖਤਮ ਹੋ ਗਿਆ ਜਿਹੜਾ 11 ਤੋਂ ਬਾਅਦ ਸ਼ੁਰੂ ਕੀਤਾ ਸੀ ਉਹਨਾਂ ਨੇ, ਉਹਨਾਂ ਦੀ ਭਾਸ਼ਾ ਤਾਂ ਇਹ ਹੈ। ਪਰ ਜਿਹੜੀ ਗੱਲ ਗੌਰ ਕਰਨ ਵਾਲੀ ਹੈ ਵਿਜੇ ਜੀ, ਉਹ ਇਹ ਹੈ ਕਿ ਜੇ ਤੁਸੀਂ 12 ਤੋਂ 13 ਤੱਕ ਦਾ ਸਫ਼ਰ ਦੇਖੋ ਤਾਂ ਉਹੀ ਇੱਕ ਸਾਲ ਹੈ ਲਗਭਗ ਜਦੋਂ ਕੇਜਰੀਵਾਲ ਸੱਤਾ ਤੋਂ ਬਾਹਰ ਰਿਹਾ
ਜੀ,
ਨਹੀਂ ਤਾਂ 13 ਤੋਂ ਲੈ ਕੇ ਹੁਣ ਤਾਂ ਕੇਜਰੀਵਾਲ ਸੱਤਾ 'ਚ ਰਿਹਾ। ਤੇ ਇੰਨੀ ਦੇਰ ਸੱਤਾ 'ਚ ਰਹਿਣ ਦਾ ਆਦੀ ਬੰਦਾ ਜਿਹਨੇ ਆਪਣੀ ਬੈਗਨਰ ਵੀ ਛੱਡਤੀ, ਮਫਲਰ ਵੀ ਛੱਡਤਾ, ਰੋਟੀ ਵਾਲਾ ਡੱਬਾ ਵੀ ਛੱਡਤਾ, ਦੋ ਕਮਰੇ ਵਾਲਾ ਘਰ ਵੀ ਛੱਡਤਾ, ਵਿਚਾਰੇ ਨੇ ਸਾਰਾ ਕੁਛ ਛੱਡ ਕੇ ਉਹ 25-30 ਕਮਰੇ ਵਾਲਾ ਮਹਿਲ ਏ ਲਿਆ ਹੈ ਨਾ, ਉਹ 'ਚ ਸਰਾਣੇ ਮਤਲਬ ਕਿ ਚਮਚੇ ਕੁਰਸੀਆਂ ਮੇਜ਼ ਸਭ ਲੱਖਾਂ ਦੇ। ਸੋ ਉਸ ਬੰਦੇ ਲਈ ਹੁਣ ਹੈ ਨਾ ਬਹੁਤ ਔਖਾ ਹੈ
ਜੀ।
ਤੇ ਫਿਰ ਆਪਸ਼ਨਾਂ 'ਤੇ ਜਦੋਂ ਆਪਾਂ ਨਜ਼ਰਸਾਨੀ ਕਰਦੇ ਹਾਂ ਤਾਂ ਪਹਿਲੀ ਆਪਸ਼ਨ ਜਿਹੜੀ ਸਾਰਿਆਂ ਨੂੰ ਸਿੱਧੀ ਦਿਖਦੀ ਹੈ ਉਹੀ ਹੈ ਕਿ ਪਹਿਲਾਂ ਵੀ ਪੰਜਾਬ ਦੇ ਸਾਧਨ ਵਰਤੇ ਜਾ ਰਹੇ ਸੀ, ਪਹਿਲਾਂ ਵੀ ਪੰਜਾਬ ਦੀਆਂ ਸ਼ਕਤੀਆਂ ਦੀ ਦੁਰਵਰਤੋਂ ਹੋ ਰਹੀ ਸੀ, ਪੰਜਾਬ ਦੇ ਖਜ਼ਾਨੇ ਦੀ ਹੋ ਰਹੀ ਸੀ, ਹੁਣ ਤਾਂ ਦਿੱਲੀ ਤੋਂ ਜਮ੍ਹਾਂ ਹੀ ਵਿਹਲੇ ਹੋ ਗਏ, ਇਸ ਲਈ ਫਿਰ ਤਾਂ ਪੱਕਾ ਹੀ ਪੰਜਾਬ ਡੇਰਾ
ਜੀ।
ਹੁਣ ਇੱਥੇ ਸਵਾਲ ਇਹ ਹੈ ਕਿ ਕੀ ਕੇਜਰੀਵਾਲ ਪੰਜਾਬ ਆਉਣਗੇ, ਕਿ ਕੇਜਰੀਵਾਲ ਦਾ ਸਾਰਾ ਜਿਹੜਾ ਸਿਆਸੀ ਟੱਬਰ ਹੈ ਉਹ ਪੰਜਾਬ ਆਜੂਗਾ, ਜਾਂ ਇਹ ਵਰਕਰ ਵਾਲੀ ਪਾਰਟੀ ਘੱਟ ਹੈ, ਇਹ NGO ਵਾਲੀ ਪਾਰਟੀ ਵੱਧ ਹੈ
ਜੀ।
ਸੋ NGO ਵਾਲੀ ਪਾਰਟੀ ਦੇ ਵਿੱਚ ਫਿਰ ਇੰਪਲਾਈ ਰੱਖੇ ਹੋਏ ਸੀ ਉਹਨਾਂ ਨੇ ਪੈਕੇਜਾਂ ਤੇ, ਨਿਆਣੇ ਜਵਾਕ ਬੱਚੇ ਪੁਰਾਣੇ ਜੇ ਵੋ ਸਾਰਾ ਸੋਸ਼ਲ ਮੀਡੀਆ ਸਾਰਾ। ਹੁਣ ਉਹ ਜਿਹਨਾਂ ਨਾਲ ਡੀਲ ਹੈ ਜਾਂ ਜਿਹੜੇ ਇਹਨਾਂ ਨੂੰ ਲੱਗਦਾ ਕਿ ਵਿਭਵ ਦੀ ਟੀਮ ਹੈ, ਸੰਦੀਪ ਪਾਠਕ ਦੀ ਟੀਮ ਹੈ, ਰਾਘਵ ਚੱਡਾ ਦੀ ਟੀਮ ਹੈ, ਉਹਨਾਂ ਦੇ ਉਹ ਪੈਕੇਜ ਕੀ ਪੰਜਾਬ 'ਚ ਸ਼ਿਫਟ ਹੋ ਜਾਣਗੇ, ਸਾਡੇ ਲਈ ਨਵਾਂ ਖਰਚਾ ਤਾਂ ਨਹੀਂ ਖੜਾ ਹੋ ਜੂਗਾ ਉਹ ਸਾਰਾ ਵੀ ਜੇ 4 ਕੋਠੀਆਂ ਨੂੰ ਦਿੱਲੀ ਵਾਲਿਆਂ ਕੋਲ ਫਿਰ 2 ਹੋਰ ਆ ਜਾਣਗੀਆਂ। ਵੈਸੇ ਅੱਜ ਦੀ ਤਰੀਕ 'ਚ ਵੀ 2 MLA ਦੇ ਨਾਂ ਤੇ ਇਹਨਾਂ ਨੇ ਮੰਤਰੀਆਂ ਦੀਆਂ ਕੋਠੀਆਂ ਲਈਆਂ ਹੋਈਆਂ ਚੰਡੀਗੜ੍ਹ ਦੇ 38 ਸੈਕਟਰ 'ਚ
ਜੀ।
ਪੰਜਾਬ ਦੇ 2 MLA ਨੇ, MLA ਨੂੰ ਉਹ ਕੋਠੀਆਂ ਨਹੀਂ ਮਿਲਦੀਆਂ, ਮੈਂ ਪੁਰਾਣੇ ਰਿਕਾਰਡ 'ਚ ਜੇ ਆਪਾਂ ਦੇਖੀਏ ਤਾਂ, ਪਰ ਇਹਨਾਂ ਨੇ ਉਹ ਵੀ ਅਲਾਟ ਕਰਤੀ ਉਹਨਾਂ ਨੂੰ, ਉਹ ਅਲਾਟ ਕੀਤੀਆਂ ਵੀ ਕੋਠੀਆਂ ਮੰਤਰੀਆਂ MLA ਦੇ ਨਾਮ 'ਤੇ ਨੇ, ਪਰ ਕੰਮ ਆਮ ਆਦਮੀ ਪਾਰਟੀ ਦੇ ਹੋ ਰਹੇ ਨੇ, ਉੱਥੋਂ ਦਫ਼ਤਰ ਦੇ ਮੰਗ ਹੋ ਰਹੇ ਨੇ। ਸੋ ਇਸ ਲਈ ਇਹੋ ਜਿਹੇ ਫਿਰ ਹੋਰ MLA ਤੋਂ ਖਾਲੀ ਕਰਨਗੇ, ਉੱਥੋਂ ਤਾਂ ਮੰਤਰੀ ਉਹ ਵੀ ਖਾਲੀ ਕਰਾ ਲੈਣ। ਚਲੋ, ਇੱਕ ਤਾਂ ਖਰਚਾ ਵਧਣ ਦਾ ਖਤਰਾ ਖੜਾ
ਜੀ,
ਦੂਸਰਾ ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਖੜਾ ਕਿ ਜੀ ਇਹ ਹਵਾਈ ਗੱਲਾਂ ਨੇ, ਮੈਂ ਨਹੀਂ ਕਹਿ ਰਿਹਾ ਕਿ ਇਹ ਹੋਣ ਜਾ ਰਿਹਾ
ਜੀ,
ਮੈਂ ਦੱਸ ਰਿਹਾ ਕਿ ਅਜਿਹੀਆਂ ਚਰਚਾਵਾਂ ਨੇ, ਉਹ ਚਰਚਾਵਾਂ 'ਚ ਇਹ ਚਰਚਾ ਜੀ ਕਿ ਇਹ ਤਾਂ ਜੀ ਭਗਵੰਤ ਮਾਨ ਨੂੰ ਲਾ ਕੇ ਆਪ ਬਣੂਗਾ ਜੀ, ਕੋਈ ਕਹਿੰਦੇ ਜੀ ਪਹਿਲਾਂ ਬਣ ਜੂਗਾ ਫਿਰ ਚੋਣ ਲੜ ਲੂਗਾ, ਦੂਸਰੇ ਪਾਸੇ ਕਹਿੰਦੇ ਜੀ ਕਿ ਫਿਰ ਲੁਧਿਆਣੇ ਵਾਲੀ ਸੀਟ ਖਾਲੀ ਪਈ ਹੈ ਜੀ, ਉੱਥੋਂ MLA ਜਿਹੜੇ ਚੜ੍ਹਾਈ ਕਰਕੇ ਉਹ ਸੀਟ ਖਾਲੀ, ਉੱਥੋਂ ਚੋਣ ਲੜ ਲੂਗਾ ਜੀ, ਇੱਥੋਂ ਤੱਕ ਦੀਆਂ ਗੱਲਾਂ ਨੇ। ਪਰ ਜਦੋਂ ਆਪਾਂ ਫਿਰ ਇਹ ਲੱਭਦੇ ਹਾਂ ਕਿ ਬੰਦੇ ਕੋਲ ਕੀ ਬਦਲ ਨੇ, ਉਹਨਾਂ 'ਚੋਂ ਇੱਕ ਬਦਲ ਇਹ ਵੀ ਹੈ
ਜੀ
ਕਿ 22 MLA ਦੇ 22 'ਚੋਂ ਜੇ ਟੁੱਟ ਭੱਜ ਹੋ ਗਈ ਦਿੱਲੀ 'ਚੋਂ, ਕੀ ਕੇਜਰੀਵਾਲ ਘਰੇ ਬਹਿ ਜਾਣਗੇ?
ਜੀ
ਜੇ ਅੰਦੋਲਨ ਖਤਮ ਹੋ ਗਿਆ ਤਾਂ ਫਿਰ ਬੰਦਾ ਘਰ ਨੂੰ ਹੀ ਜਾਂਦਾ ਨਾ,
ਜੀ
ਫਿਰ ਕੀ ਕੇਜਰੀਵਾਲ ਘਰੇ ਜਾਣਗੇ? ਜਿਹੜੀ ਇੱਕ ਆਪਸ਼ਨ ਜਿਹਨੂੰ ਸਿੱਧੀ ਅੱਖ ਨਾਲ ਨਹੀਂ ਦੇਖਿਆ ਜਾ ਰਿਹਾ ਉਹ ਇਹ ਹੈ ਕਿ ਇਹ ਵਾਇਆ ਰਾਜ ਸਭਾ ਸੰਸਦ ਜਾ ਸਕਦੇ ਨੇ। ਪੰਜਾਬ ਦੇ ਵਿੱਚ ਦੋ ਰਾਜ ਸਭਾ ਅਜਿਹੇ ਨੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਨੱਕ ਦਾ ਵਾਲ ਨੇ। ਚਲੋ ਜੇ ਆਪਾਂ ਇਹ ਵੀ ਕਹਿ ਦਈਏ ਕਿ ਥੋੜਾ ਜਿਹਾ ਵਿਗਾੜ ਵੀ ਹੋ ਗਿਆ ਸੀ ਰਾਘਵ ਚੱਡਣ ਨਾਲ, ਸੰਦੀਪ ਪਾਠਕ ਤਾਂ ਅਜੇ ਵੀ ਹੈਗੇ ਨੇ
ਜੀ,
ਸੋ ਕੀ ਸੰਦੀਪ ਪਾਠਕ ਤੋਂ ਅਸਤੀਫਾ ਦਵਾ ਕੇ ਅਰਵਿੰਦ ਕੇਜਰੀਵਾਲ ਜਿਹੜੇ ਕਦੇ ਸੰਸਦ ਦੀਆਂ ਪੌੜੀਆਂ PM ਬਣ ਕੇ ਚੜ੍ਹਨਾ ਚਾਹੁੰਦੇ ਸੀ
ਜੀ
ਹੁਣ ਕੋਟੇ ਰਾਹੀਂ, ਰਾਜ ਸਭਾ ਦੇ ਕੋਟੇ ਰਾਹੀਂ ਚੜ੍ਹਨਗੇ, ਇਹ ਇਹ ਵੀ ਇੱਕ ਮਤਲਬ ਕਿ ਆਪਸ਼ਨ ਪਈ ਆ, ਔਰ ਇਸ ਆਪਸ਼ਨ ਤੇ ਕਿਤੇ ਨਾ ਕਿਤੇ ਲੁਕਵੇਂ ਏਜੰਡੇ ਤੇ ਮੰਥਨ ਵੀ ਹੋ ਰਿਹਾ, ਇਹ ਇਹ ਮੈਂ ਤੁਹਾਨੂੰ ਦੱਸ ਰਿਹਾ ਹੁਣ। ਸੋ ਇਸ ਲਈ ਇਹ ਵੀ ਇੱਕ ਪਹਿਲੂ ਹੈਗਾ। ਸੋ ਕਈ ਆਪਸ਼ਨਾਂ ਨੇ, ਉਹਨਾਂ ਆਪਸ਼ਨਾਂ ਚੋਂ ਕੇਜਰੀਵਾਲ ਕੋਲ ਇੱਕ ਆਪਣੀ ਨਾਰਾਜ਼ਗੀ ਪ੍ਰਗਟਾਉਣ ਦਾ ਜਿਹੜਾ ਢੰਗ ਤਰੀਕਾ ਉਹਨਾਂ ਦਾ, ਉਹ ਵੀ ਹੈਗਾ ਕਿ ਔਖੇ ਭਾਰੇ ਹੋ ਜਾਂਦੇ ਨੇ ਕਈਆਂ ਨਾਲ ਕਮਰੇ 'ਚ ਮੀਟਿੰਗਾਂ ਦੌਰਾਨ, ਉਹ ਪਤਾ ਨਹੀਂ ਕਿਹਦੇ ਕਿਹਦੇ ਨਾਲ ਹੋਣ, ਪਰ ਆਹ ਆਪਸ਼ਨ ਜ਼ਿਆਦਾ ਸੂਟ ਕਰਦੀ ਦਿਖ ਰਹੀ ਆ ਜਿਹੜੀ। ਬਾਕੀ ਪਤਾ ਨਹੀਂ ਜੀ ਰਾਜਨੀਤਿਕ ਲਾਲਸਾ ਅਹੁਦਿਆਂ ਦੀ ਲਾਲਸਾ ਕਿੱਥੇ ਤੱਕ ਲਿਆਵੇ, ਇਹ ਭਗਵੰਤ ਮਾਨ ਲਈ ਵੀ ਫਿਕਰ ਤਾਂ ਵਧਿਆ ਹੋਇਆ ਵੈਸੇ।
ਅੱਛਾ ਦੇਖੋ, ਹਾਰ ਹੋਈ ਦਿੱਲੀ ਦੇ ਵਿੱਚ, ਆਫਕੋਰਸ ਪੰਜਾਬ ਦੀ ਜਿਹੜੀ ਮਸ਼ੀਨਰੀ ਸੀਗੀ, ਤੁਸੀਂ ਪਿਛਲੇ ਹਫ਼ਤਿਆਂ ਦੱਸਦੇ ਰਹੇ ਹੋ ਕਿ ਦਿੱਲੀ ਦੇ ਵਿੱਚ ਜਿਹੜੀ ਕੈਂਪੇਨ ਕੀਤੀ ਪੰਜਾਬ ਦੇ ਮੁੱਖ ਮੰਤਰੀ ਤੱਕ, ਉੱਥੇ ਜਾ ਕੇ ਉਹਨਾਂ ਦਾ ਪਰਿਵਾਰ ਸਾਰਾ ਦਿੱਲੀ ਦੇ ਵਿੱਚ ਜਾ ਕੇ ਉਹ ਕੈਂਪੇਨ ਕਰਦੇ ਰਹੇ। ਸੋ ਪੰਜਾਬ ਦੀ ਸ਼ਮੂਲੀਅਤ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੇ ਵਿੱਚ ਵੀ ਕਾਫੀ ਰਹੀ, ਪਰ ਜਿਹੜੀ ਟੀਮ ਹਾਰਿਆ ਕਰਦੀ ਹੈ ਜੀ, ਮੀਟਿੰਗ ਤਾਂ ਉਸ ਟੀਮ ਦੀ ਸੱਦੀ ਜਾਣੀ ਚਾਹੀਦੀ ਆ, ਪਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਹਾਰ ਮਗਰੋਂ ਪੰਜਾਬ ਦੀ ਸਰਕਾਰ ਤਲਬ ਕਰ ਲਈ, ਇਹਨੂੰ ਕਿਵੇਂ ਵੇਖਦੇ ਹੋ?
ਦੋ ਪੱਖੇ ਦੇ ਬੜੇ ਮਜ਼ਬੂਤ ਨੇ
ਜੀ।
ਇੱਕ ਪੱਖੇ ਕਿ 10 ਤਰੀਕ ਨੂੰ ਅੱਜ ਜਿਹੜਾ ਦਿਨ ਮੁੱਕਿਆ ਹੈ ਭਾਰਤ 'ਚ ਸਾਡਾ, ਉਸ ਦਿਨ ਅੱਜ ਪੰਜਾਬ ਦੀ ਕੈਬਨਿਟ ਦੀ ਬੈਠਕ ਸੀ। ਵੈਸੇ ਤਾਂ ਇਹ ਬੈਠਕ ਪਹਿਲਾਂ 5 ਤਰੀਕ ਨੂੰ ਰੱਖੀ ਸੀ ਕਿ 3 ਨੂੰ ਦਿੱਲੀ 'ਚ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਗਿਆ, 4 ਨੂੰ ਆਪਾਂ ਆਰਾਮ ਕਰ ਲਾਂਗੇ ਤੇ ਆਪਾਂ 5 ਦੀ ਬੈਠਕ ਕਰ ਲਾਂਗੇ, ਪਰ ਫਿਰ ਉਹ 5 ਵਾਲੀ ਬੈਠਕ 10 ਤਰੀਕ 'ਤੇ ਸ਼ਿਫਟ ਕਰ ਦਿੱਤੀ ਗਈ ਕਿ ਚਲੋ ਜੀ ਰਿਜ਼ਲਟ ਤੋਂ ਬਾਅਦ ਕਰਾਂਗੇ, ਨਾਲੇ ਡੱਬੇ ਖੋਲਾਂਗੇ ਜੀ, ਹੈ ਨਾ, ਕਿ ਮਠਿਆਈ ਵਾਲੇ, ਮਤਲਬ ਮੈਂ ਮਠਿਆਈ ਵਾਲੇ ਡੱਬਿਆਂ ਦੀ ਗੱਲ ਕਰ ਰਿਹਾ, ਵੈਸੇ ਤਾਂ ਡੱਬਿਆਂ 'ਚ ਹੋਰ ਵੀ ਬਹੁਤ ਕੁਛ ਪੈ ਕੇ ਆਉਂਦਾ, ਸੋ ਇਸ ਲਈ ਮੈਂ ਉਹਦੀ ਗੱਲ ਨਹੀਂ ਕਰ ਰਿਹਾ, ਸੋ ਡੱਬਿਆ ਮਠਿਆਈ ਤੇ ਉਹ ਕਹਿੰਦੇ ਕਿ ਉਹ ਖੋਲਾਂਗੇ, ਚਲੋ ਜਸ਼ਨ ਮਨਾ ਲਾਂਗੇ, ਪਰ ਨਤੀਜੇ ਉਹ ਜਿਹੇ ਨਹੀਂ ਆਏ।
ਜੀ
ਹੁਣ 11 ਤਰੀਕ ਨੂੰ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ MLA, ਆਮ ਆਦਮੀ ਪਾਰਟੀ ਦੇ ਮੰਤਰੀ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤਲਬ ਕਰ ਲਏ ਨੇ। ਹੁਣ ਸਵਾਲ ਇੱਥੋਂ ਹੀ ਖੜਾ ਹੁੰਦਾ ਕਿ ਜੇਕਰ ਕੱਲ ਨੂੰ ਤੁਸੀਂ ਦਿੱਲੀ ਜਾਣਾ ਹੈ ਤਾਂ ਅੱਜ ਬੈਠਕ ਕਿਉਂ ਨਹੀਂ ਕੀਤੀ ਬਈ? ਅੱਜ ਵਾਲੀ ਬੈਠਕ ਜਨਾਬ ਮੁਲਤਵੀ ਕਰ ਦਿੱਤੀ ਗਈ ਆ ਜੀ, ਦਿੱਲੀ ਜਾਣਾ ਸਵੇਰ ਨੂੰ, ਦਿੱਲੀ ਪਈ ਅਗਲੇ ਦਿਨ ਜਾਣਾ, ਅੱਜ ਬੈਠਕ ਕਰਕੇ ਚਲੇ ਜਾਓ। ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਿਹੜਾ ਮੁਸ਼ਕਲ ਹੈ, ਚੋਪਰ ਤੇ ਜਾਣਾ
ਜੀ,
ਹੈ ਨਾ। ਪਰ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਪਹਿਲਾਂ ਵੀ ਪੰਜਾਬ ਸਰਕਾਰ ਨੂੰ ਦਿੱਲੀ ਤਲਬ ਕੀਤਾ ਜਾਂਦਾ ਰਿਹਾ ਤੇ ਹੁਣ ਵੀ ਪੰਜਾਬ ਸਰਕਾਰ ਕਿਸ ਗੱਲੋਂ, ਮਤਲਬ ਕਿ ਅਜੇ ਵੀ ਪੰਜਾਬ ਵਾਲੇ ਪਾਲੇ 'ਚ ਨਹੀਂ ਖੜ ਰਹੀ ਬਈ ਹਾਰ ਗਿਆ ਅਰਵਿੰਦ ਕੇਜਰੀਵਾਲ ਤੇ ਉਹ ਤਾਂ ਵੀ ਤੁਹਾਨੂੰ ਉੱਥੇ ਬੁਲਾ ਰਿਹਾ, ਤੁਸੀਂ ਇੰਨਾ ਵੀ ਨਹੀਂ ਕਹਿ ਪਾ ਰਹੇ ਕਿ ਕੇਜਰੀਵਾਲ ਜੀ ਤੁਸੀਂ ਇੱਥੇ ਆ ਜਾਓ। ਵਿਜੇ ਜੀ ਮੈਂ ਕਹਿੰਦਾ ਅਰਵਿੰਦ ਕੇਜਰੀਵਾਲ ਨੇ ਬੈਠਕ ਕਰਨੀ, ਰਾਘਵ ਚੱਡ ਨੇ ਲੈਣੀ, ਚੱਲ ਮਨੀਸ਼ ਸਿਸੋਦੀਆ ਵੀ ਬਿਠਾ ਲਓ ਨਾਲ, ਸੰਦੀਪ ਪਾਠਕ ਵੀ ਬੁਲਾ ਲਓ, ਸੰਜੇ ਸਿੰਘ ਵੀ ਬਿਠਾ ਲਓ, ਆਸੀ ਵੀ ਬਿਠਾ ਲਓ, ਚੱਲ 6 ਬੰਦੇ ਬਿਠਾ ਲਓ, 7 ਬੁਲਾ ਲਓ, 11 ਬਿਠਾ ਲਓ। 11 ਬੰਦਿਆਂ ਦਾ, 5 ਬੰਦਿਆਂ ਦਾ, 1 ਬੰਦਿਆਂ ਦਾ ਚੰਡੀਗੜ੍ਹ ਆਉਣਾ ਆਸਾਨ ਹੈ ਕਿ 92 ਦਾ, 93 ਦਾ ਦਿੱਲੀ ਜਾਣਾ ਆਸਾਨ ਹੈ
ਜੀ?
ਇਹ ਹਿਸਾਬ ਮੁੱਖ ਮੰਤਰੀ ਭਗਵੰਤ ਮਾਨ ਜੀ ਚੁੱਪ ਰਾਹੀਂ ਜਾਣਗੇ, ਉਹਨਾਂ ਦੀਆਂ 42 ਗੱਡੀਆਂ ਦਾ ਕਾਫਲਾ ਸੜਕ ਰਾਹੀਂ ਜਾਊਗਾ। ਸਾਰੇ ਮੰਤਰੀ ਜੇ ਗੱਡੀਆਂ ਰਾਹੀਂ ਜਾਣਗੇ ਤਾਂ ਹਰੇਕ ਮੰਤਰੀਆਂ 3-3-4 ਗੱਡੀਆਂ ਜਾਣਗੀਆਂ, MLA ਨੇ ਕੀ 2-2 ਗੱਡੀਆਂ ਜਾਣਗੀਆਂ, ਮਤਲਬ ਇੰਨਾ ਖਰਚਾ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਖਰਚੇ ਬਚਾਉਣੇ ਆ, ਹੁਣ ਆਹ ਖਰਚਾ ਬਚਾ ਲਓ ਭਾਈ, 1 ਬੰਦੇ ਨੂੰ ਆਉਣਾ ਆਸਾਨ ਹੈ ਕਿ ਇੰਨਿਆਂ ਨੂੰ ਜਾਣਾ, ਇਹ ਸਵਾਲ ਆਪਣੇ ਆਪ 'ਚ ਖੜਾ। ਫਿਰ ਕੀ ਕੇਜਰੀਵਾਲ ਜੀ ਤੁਰੰਤ ਹਾਰ ਤੋਂ ਬਾਅਦ ਇਹ ਬੈਠਕ ਬੁਲਾਉਣ ਦਾ ਮਕਸਦ ਸਿਰਫ ਇਹ ਦੱਸਣਾ ਕਿ ਮੈਂ ਹੀ ਤੁਹਾਡਾ ਸੁਪਰੀਮੋ ਹੈ, ਮੈਂ ਹੀ ਤੁਹਾਡਾ ਹੱਕ ਹੈ, ਐਂ ਨਾ ਸਮਝੋ ਕਿ 1 ਚੋਣ 'ਚ ਹਾਰ ਹੋ ਗਈ ਤਾਂ ਕਿਤੇ ਮੈਨੂੰ ਪਿੱਠ ਦਿਖਾ ਦੂੰ, ਕਿ ਉਹ ਹੈ ਆਪਣਾ ਦਬਦਬਾ ਕਿ ਆਰਡਰ ਮੇਰਾ ਹੀ ਜਾਊਗਾ, ਮੇਰਾ ਹੀ ਹੁਕਮ ਚੱਲੂਗਾ, ਉਹ ਪ੍ਰਕਿਰਿਆ। ਜਦੋਂ ਕਿ ਦੱਸਣ ਵਾਲੇ ਇਹ ਦੱਸਦੇ ਨੇ ਵਿਜੇ ਜੀ ਕਿ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦੇ ਆਖਰੀ 5-6 ਦਿਨ ਸਥਿਤੀ ਇਹ ਹੋ ਗਈ ਸੀ ਕਿ ਭਗਵੰਤ ਮਾਨ ਤੇ ਕੇਜਰੀਵਾਲ ਨੇ ਆਪਸ 'ਚ ਅੱਖ ਮਿਲਾਉਣਾ, ਹੱਥ ਮਿਲਾਉਣਾ, ਮਿਲਣਾ ਜੁਲਣਾ ਵੀ ਬੰਦ ਕਰਤਾ ਸੀ। ਔਰ ਇਹ ਉਸ ਸਮੇਂ ਦੀ ਗੱਲ ਕਰ ਰਿਹਾ ਮੈਂ ਜਦੋਂ ਕਪੂਰਥਲਾ ਹਾਊਸ ਦੇ ਵਿੱਚ ਕੇਜਰੀਵਾਲ, ਵਿਭਵ ਕੁਮਾਰ ਤੇ ਇਹਨਾਂ ਦੀ ਟੀਮ ਰਣਨੀਤੀਆਂ ਘੜਿਆ ਕਰਦੀ ਸੀ, ਉਸੇ ਘਰ 'ਚ ਮੁੱਖ ਮੰਤਰੀ ਭਗਵੰਤ ਮਾਨ ਰਹਿੰਦੇ ਸੀ, ਤਾਂ ਵੀ ਉਸ ਬੈਠਕਾਂ 'ਚੋਂ ਗੈਰ ਹਾਜ਼ਰ ਰਹੇ ਜਾਂ ਰੱਖੇ ਗਏ, ਬਾਹਰ ਰੱਖੇ ਗਏ। ਤੇ ਇੱਕ ਦੋ ਵਾਰ ਪਹਿਲਾਂ ਵੀ ਆਪਾਂ ਇਹ ਪਹਿਲੂ ਕਰ ਚੁੱਕੇ ਹਾਂ ਹਰਿਆਣੇ ਵਾਲੇ ਦਿਨਾਂ ਦੇ ਚੋਣ ਪ੍ਰਚਾਰ ਦੇ ਦਰਮਿਆਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੱਡ ਕੇ ਵੀ ਦਿੱਲੀ 'ਚ ਬਿਨਾਂ ਇਹਨਾਂ ਤੋਂ ਬਿਨਾਂ ਵੀ ਬੈਠਕਾਂ ਹੋਈਆਂ, ਆਦਸੀ ਦਾ ਸਹੁੰ ਚੁੱਕ ਸਮਾਗਮ ਵੀ ਇਹਨਾਂ ਤੋਂ ਬਿਨਾਂ ਹੋਇਆ। ਸੋ ਉਹ ਵੀ ਸੋ ਇਸੇ 'ਚੋਂ ਭਗਵੰਤ ਮਾਨ ਲਈ ਫਿਕਰ ਹੈ ਕਿ ਕੱਲ੍ਹ ਨੂੰ ਕੋਈ ਅਜਿਹਾ ਫੈਸਲਾ ਤਾਂ ਨਹੀਂ ਸੁਣਾ ਦਿੱਤਾ ਜਾਊਗਾ,
ਜੀ
ਹੈ ਨਾ, ਕਿ ਜੇ ਕੇਜਰੀਵਾਲ ਨਹੀਂ ਕੋਈ ਪੰਜਾਬ 'ਚ ਤਾਂ ਨਹੀਂ ਹੋਰ ਬਣਾ ਦਿੱਤਾ ਜਾਊਗਾ। ਇਹ ਵੀ ਫਿਕਰ ਭਗਵੰਤ ਮਾਨ ਨੂੰ ਖੜਾ, ਕਿਉਂਕਿ 22-23 ਸੀਟਾਂ ਭਗਵੰਤ ਮਾਨ ਦੇ ਕੋਟੇ 'ਚ ਬੋਲਦੀਆਂ ਕਿ ਜਿੱਥੇ ਜਿੱਥੇ ਪ੍ਰਚਾਰ ਕੀਤਾ ਉਹ ਹਾਰ ਗਏ। ਸੋ ਇਸ ਲਈ ਇਹ ਪਹਿਲਾਂ ਵੀ ਇਹਨਾਂ ਨੂੰ ਖਾਸੀਆਂ ਹਦਾਇਤਾਂ ਸੀਗੀਆਂ ਕਿ ਵੀ ਜਿਹਦੇ ਹਲਕੇ 'ਚੋਂ ਆ ਰਹੇ ਉਹਨੂੰ ਅਗਲੀ ਵਾਰ ਟਿਕਟ ਨਹੀਂ, ਜਿਹਦੇ ਮੰਤਰੀ 'ਚੋਂ ਆ ਰਹੇ ਉਹਦੀ ਮੰਤਰੀ ਪਣਾ ਛੁੱਟੀ। ਸੋ ਕੀ ਹੁਣ ਇਹ ਕੰਮ ਹੋ ਨਾ ਸਕਦਾ? ਹੁਣ ਇਹ ਕਿੰਨੇ ਹੀ ਸਵਾਲ ਖੜੇ ਨੇ, ਔਰ ਉਲਟਾ ਆਪਾਂ ਚਰਚਾ ਆਪਸ 'ਚ ਕਰ ਰਹੇ ਹਾਂ, ਆਮ ਆਦਮੀ ਪਾਰਟੀ ਦੇ MLA ਸਾਡੇ ਤੁਹਾਡੇ ਵਰਗੇ ਪੱਤਰਕਾਰਾਂ ਨੂੰ ਕਰਕੇ ਫੋਨ ਕਰਕੇ ਪੁੱਛ ਰਹੇ ਨੇ ਬਾਈ ਜੀ ਸਵੇਰ ਨੂੰ ਕੀ ਹੋਊਗਾ ਉੱਥੇ। ਸੋ ਇਹ ਸਥਿਤੀ ਹੈ
ਜੀ,
ਇੱਥੋਂ ਅੰਦਾਜ਼ਾ ਲਾ ਲਓ ਕਿ ਕਿੰਨਾ ਡਰ, ਕਿੰਨਾ ਖੌਫ, ਕਿੰਨਾ ਫਿਕਰ ਹੈਗਾ ਸਵੇਰ ਵਾਲੀ ਬੈਠਕ ਦਾ। ਤੇ ਪਰ ਸਵਾਲ ਵੱਡਾ ਇਹ ਖੜਾ ਕਿ ਕੀ ਪੰਜਾਬ ਸਰਕਾਰ, ਕੀ ਪੰਜਾਬ ਦੇ ਮੁੱਖ ਮੰਤਰੀ, ਕੀ ਪੰਜਾਬ ਦੇ ਮੰਤਰੀ, ਕੀ ਪੰਜਾਬ ਦੇ MLA ਹੁਣ ਵੀ ਪੰਜਾਬ ਨਾਲ ਖੋਣ ਖਲੋਣ ਦੀ ਹਿੰਮਤ ਨਹੀਂ ਦਿਖਾ ਪਾਉਣਗੇ, ਹੁਣ ਵੀ ਪੰਜਾਬ ਨਾਲ ਖੜਨ ਦੀ ਹਿੰਮਤ ਨਹੀਂ ਦਿਖਾ ਪਾਉਣਗੇ। ਸੋ ਇਹ ਸਵਾਲ ਵੱਡਾ ਹੁੰਦਾ ਜਾ ਰਿਹਾ। ਸੋ ਦੇਖਦੇ ਹਾਂ ਜੀ ਸਵੇਰ ਕਿਹੜਾ ਦੂਰ ਹੈ, ਸਵੇਰ ਨੂੰ ਦਿੱਲੀ ਕੀ ਰੰਗ ਪਿੱਛੇ ਰਹਿ ਜਾਂਦਾ ਉਹਦੇ ਪਰ ਨਜ਼ਰ ਰੱਖਾਂਗੇ।
ਅੱਛਾ ਇੱਧਰ ਦੀਪਕ ਜੀ, SGPC ਦੀ ਕਾਰਜਕਾਰੀ ਕਮੇਟੀ ਨੇ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਜੀ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਪੂਰੀ ਤਰ੍ਹਾਂ ਹੁਣ ਖਤਮ ਕਰ ਦਿੱਤੀਆਂ ਨੇ ਜੀ, ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਚਲੋ ਇਹ ਸ਼ਬਦ ਨਹੀਂ ਵਰਤਦੇ ਸ਼੍ਰੋਮਣੀ ਕਮੇਟੀ ਵਾਲੇ, ਕਿਹਾ ਜਾਂਦਾ ਕਿ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਨੇ ਤੇ ਹੈ ਨਾ ਉਹਨਾਂ ਦੀ ਥਾਂ ਤੇ ਨਵੇਂ ਜਥੇਦਾਰ ਸਾਹਿਬ ਨੂੰ ਸੇਵਾ ਭਾਰ ਸੌਂਪਿਆ। ਸੋ ਜੇਕਰ ਉਹਨਾਂ ਸ਼ਬਦਾਂ ਦੇ ਨਾਲ ਵੀ ਆਪਾਂ ਅਗਾਂਹ ਵਧਣਾ ਹੋਵੇ ਤਾਂ ਇਹ ਗੱਲ ਆਪਾਂ ਕਾਫੀ ਦੇਰ ਤੋਂ ਕਰਦੇ ਆ ਰਹੇ ਸੀ ਤੇ ਇਸ ਬੈਠਕ ਦੇ ਹਵਾਲੇ ਨਾਲ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਉਸ ਦਿਨ ਇਹੀ ਫੈਸਲਾ ਹੋਣ ਜਾ ਰਿਹਾ। ਪਰ ਬਿਲਕੁਲ ਜੋ ਫੈਸਲਾ ਆਇਆ, ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲੰਮਾ ਸਮਾਂ ਇਹ ਲੰਘਾਉਂਦੇ ਆ ਗਏ ਕਿ ਮੈਂ ਆਪਣੇ ਹੱਥੀ ਨਹੀਂ ਤੋਰਨਾ ਗਿਆਨੀ ਹਰਪ੍ਰੀਤ ਸਿੰਘ ਨੂੰ, ਅੱਜ ਉਹਨਾਂ ਦੇ ਹੱਥੀ ਉਹ ਰਿਪੋਰਟ ਪੜਾਈ ਗਈ ਤੇ ਉਹਨਾਂ ਦੇ ਹੱਥੀਓ ਇਹ ਫੈਸਲਾ ਕਰਵਾਇਆ ਗਿਆ। ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਇਹਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਚਲੋ ਜੀ ਇਹ ਤਾਂ ਹੋਣਾ ਹੀ ਸੀ, ਮੈਨੂੰ ਤਾਂ 2 ਤਰੀਕ ਤੋਂ ਹੀ ਪਤਾ ਸੀ, ਹੈ ਨਾ। ਬਿਲਕੁਲ ਇਹ ਗੱਲ ਮੰਨੀ ਜਾ ਰਹੀ ਹੈ ਕਿ ਸੁਖਬੀਰ ਬਾਦਲ ਦੀ ਧਿਰ ਨੂੰ ਸਭ ਤੋਂ ਵੱਧ ਇਹੀ ਚੁੰਮਾ ਲੱਗਿਆ ਕਿ ਪ੍ਰਕਾਸ਼ ਸਿੰਘ ਬਾਦਲ ਵਾਲਾ ਜਿਹੜਾ ਜੀ ਅਵਾਰਡ ਵਾਪਸ ਲੈ ਰਿਹਾ ਸਭ ਤੋਂ, ਹੈ ਨਾ, ਤੇ ਉਸ ਚੀਜ਼ ਦਾ ਤੇ ਉਹ ਸਾਰਾ ਹੁਣ ਨਜ਼ਲਾ ਗਿਆਨੀ ਹਰਪ੍ਰੀਤ ਸਿੰਘ ਦੇ ਜੋ ਉਹਨਾਂ ਨੇ ਰੋਲ ਨਿਭਾਇਆ, ਜਿਸ ਤਰ੍ਹਾਂ ਉਹਨਾਂ ਨੂੰ ਫੂਲਾ ਸਿੰਘ ਦੇ ਨਾਮ ਨਾਲ ਹੁਣ ਸਨਮਾਨਿਤ ਕੀਤਾ ਗਿਆ ਪਿਛਲੇ ਦਿਨੀ, ਉਹ ਸਾਰੀ ਪ੍ਰਕਿਰਿਆ। ਸੋ ਇਹ ਫੈਸਲਾ ਦੇਰ ਨਾਲ ਆਇਆ
ਜੀ,
ਪਰ ਸਭ ਨੂੰ ਪਤਾ ਕਿ ਹੋਣਾ ਸੀਗਾ। ਹੁਣ ਸਵਾਲ ਤਾਂ ਇਹ ਹੈ ਕਿ ਇਹ ਕੀ ਅਚਨਚੇਤ ਵਾਪਰ ਰਿਹਾ ਜਾਂ ਇਹ ਡਿਜ਼ਾਈਨ ਹੈ। ਆਪਾਂ ਹੁਣੇ ਗੱਲ ਕਰਕੇ ਹਟੇ ਨਾ ਕਿ ਦਿੱਲੀ ਵਾਲੀ ਬੈਠਕ ਦੇ ਚੱਕਰ 'ਚ ਕੈਬਨਿਟ ਦੀ ਬੈਠਕ ਅੱਗੇ ਪਾਤੀ
ਜੀ,
ਵੀ ਜੀ ਤਿੰਨ ਚੀਜ਼ਾਂ ਸਮਝਿਓ। 10 ਤਰੀਕ ਨੂੰ ਅੱਜ ਜਦੋਂ ਇਹ ਫੈਸਲਾ ਆਉਂਦਾ ਹੈ ਤਾਂ ਇਹ ਤੋਂ ਪਹਿਲਾਂ 5 ਸਿੰਘ ਸਾਹਿਬਾਨ ਦੀ ਇੱਕ ਬੈਠਕ ਮੁਲਤਵੀ ਹੁੰਦੀ ਹੈ। ਬੈਠਕ ਰੱਖੀ ਹੋਈ ਸੀ 5 ਸਿੰਘ ਸਾਹਿਬਾਨ ਦੀ, ਗਿਆਨੀ ਰਘਵੀਰ ਸਿੰਘ ਕਹਿੰਦੇ ਜੀ ਮੈਨੂੰ ਅਚਨਚੇਤ ਵਿਦੇਸ਼ ਜਾਣਾ ਪੈ ਰਿਹਾ, ਇਸ ਲਈ ਅਸੀਂ ਇਹ ਬੈਠਕ ਮੁਲਤਵੀ ਕਰਦੇ ਹਾਂ
ਜੀ।
ਬੈਠਕ ਮੁਲਤਵੀ ਕੀਤੀ ਪਰ ਉਹਦੀ ਡੇਟ ਨਹੀਂ ਕੋਈ ਰੱਖੀ। ਗਿਆਨੀ ਰਘਵੀਰ ਸਿੰਘ ਹੋਰੀ ਵਿਦੇਸ਼ ਗਏ, ਜਾਣ ਦੀ ਤਰੀਕ ਪਤਾ ਲੱਗ ਗਈ ਕਿ ਜਾ ਰਹੇ, ਆਉਣ ਦੀ ਕੋਈ ਤਰੀਕ ਨਹੀਂ ਰੱਖੀ। 7 ਮੈਂਬਰੀ ਕਮੇਟੀ ਦੀ ਬੈਠਕ ਸਵੇਰੇ 11 ਤਰੀਕ ਦੀ ਤੈਅ ਸੀ ਜਿਹ 'ਚ ਬਲਵਿੰਦਰ ਭੁੰਦੜ ਨੂੰ ਬੁਲਾਇਆ ਸੀ
ਜੀ,
ਉਹ 7 ਮੈਂਬਰੀ ਕਮੇਟੀ 'ਚ ਬੈਠਕ ਮੁਲਤਵੀ ਹੋ ਗਈ ਪਰ ਉਹਦੀ ਤਰੀਕ ਨਹੀਂ ਰੱਖੀ
ਜੀ।
ਸੋ ਕੀ ਇਹ ਸਾਰਾ ਸਕ੍ਰਿਪਟਡ ਇੱਕ ਡਿਜ਼ਾਈਨ ਤਿਆਰ ਸੀਗਾ ਕਿ 5 ਸਿੰਘ ਸਾਹਿਬਾਨ ਦੀ ਬੈਠਕ 'ਚ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ਼ ਜਿਹੜੀ ਕਮੇਟੀ ਬਣਾਈ ਸੀ ਸ਼੍ਰੋਮਣੀ ਕਮੇਟੀ, ਉਹਦੇ ਭੋਗ ਪੈਣ ਦਾ ਖਦਸ਼ਾ ਸੀਗਾ, ਕਹਿੰਦੇ ਜਥੇਦਾਰ ਸਾਹਿਬ ਨੂੰ ਪੰਜਾਬ 'ਚ ਭੇਜ ਦਿੰਦੇ ਆ ਸੈਰ ਕਰੋ, ਕਿ ਇਹ ਇਹ ਚਰਚਾਵਾਂ ਹੁਣ ਤਾਕਤ ਮਿਲ ਗਈ, ਗਿਆਨੀ ਰਘਵੀਰ ਸਿੰਘ ਆ ਕੇ ਕੀ ਇਹ ਫੈਸਲਾ ਪਲਟ ਪਾਉਣਗੇ ਹੁਣ, ਜਿਹੜੇ ਕਹਿੰਦੇ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਨਹੀਂ ਗਾ ਜਥੇਦਾਰ ਦੇ ਖਿਲਾਫ਼ ਤਾਂ ਜਾਂਚ ਵੀ ਜੇ ਕਰਨੀ ਅਸੀਂ ਕਰਨੀ ਹੈ, ਵੈਸੇ ਲੋੜ ਵੀ ਨਹੀਂ, ਉਹ ਤਾਂ ਇਹ ਕਹਿ ਰਹੇ ਸੀ
ਜੀ।
ਫਿਰ ਹੁਣ ਉਹਨਾਂ ਦੀ ਚੁੱਪੀ ਦੇ ਕੀ ਮੰਨੇ ਨੇ, 7 ਮੈਂਬਰੀ ਕਮੇਟੀ ਹੈ ਫਿਰ ਇੱਕ ਵਾਰ ਠੰਡੇ ਬਸਤੇ ਚਲੀ ਗਈ, ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀਆਂ ਸੇਵਾਵਾਂ ਖਤਮ ਕਰਦੇ ਹਾਂ, ਯਾਨੀ ਜਗਤਾਰ ਸਿੰਘ ਹੋਰਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜੀਆਂ ਸੇਵਾਵਾਂ ਹਿਤ ਗ੍ਰੰਥੀਆਂ ਨੇ ਨਿਭਾ ਰਹੇ ਉਹ ਵੀ ਨਿਭਾਓ, ਨਾਲ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੇਵਾ ਵੀ ਨਿਭਾਓ। ਹੁਣ ਇੱਥੇ ਜਿਹੜਾ ਸਵਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਖੜਾ ਕੀਤਾ, ਉਹ ਕਹਿੰਦੇ ਮੈਨੂੰ ਪਤਾ ਸੀ ਕਿ ਐ ਹੋਣਾ ਸੀ, ਹੋ ਗਿਆ, ਕੋਈ ਚੱਕਰ ਨਹੀਂ। ਉਹ ਕਹਿੰਦੇ ਕਿ ਜਦੋਂ ਮੈਨੂੰ ਸ਼੍ਰੋਮਣੀ ਕਮੇਟੀ 'ਚ ਪ੍ਰਚਾਰਕ ਲਿਆਂਦਾ,
ਹਾਂਜੀ,
ਜਦੋਂ ਮੈਨੂੰ ਗ੍ਰੰਥੀ ਸਿੰਘ ਵਜੋਂ ਸੇਵਾ ਦਿੱਤੀ, ਜਦੋਂ ਮੈਨੂੰ ਹੈੱਡ ਗ੍ਰੰਥੀ ਵਜੋਂ ਸੇਵਾ ਦਿੱਤੀ, ਜਦੋਂ ਮੈਨੂੰ ਦਮਦਮਾ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਦਿੱਤੀ, ਹੁਣਾਂ ਮੈਂ ਸੇਵਾ ਨਿਭਾ ਰਿਹਾ ਸੀ, ਤਦ ਤੱਕ ਮੇਰਾ ਕੋਈ ਰਿਕਾਰਡ ਹੀ ਨਹੀਂ ਪਤਾ ਸੀ, ਤੁਸੀਂ ਬਿਨਾਂ ਰਿਕਾਰਡ ਚੈੱਕ ਕਰੀ ਰੱਖ ਲਿਆ ਮੈਨੂੰ ਕੀ ਬਿਨਾਂ, ਮਤਲਬ ਮੇਰੇ ਸਰਟੀਫਿਕੇਟ ਦੇਖੀ ਨਹੀਂ ਤੁਸੀਂ ਕਿ ਹਾਂ ਮੇਰਾ ਪਿਛੋਕੜ ਕੀ ਹੈ, ਸਾਰਾ ਕੁਝ ਪੜਚੋਲ ਕਰਕੇ ਹੀ ਰੱਖਿਆ ਨਾ
ਜੀ।
ਇਸ 15-16 ਸਾਲ ਪੁਰਾਣਾ ਕੇਸ ਹੈ ਜਿਹੜਾ ਪਰਿਵਾਰਕ ਤੌਰ ਤੇ ਨਿਬੜਿਆ ਹੋਇਆ ਅਦਾਲਤੀ ਪ੍ਰਕਿਰਿਆ ਚ, ਔਰ ਜਿਹੜੇ ਸਾਡੂ ਦੀ ਸ਼ਿਕਾਇਤ ਦੇ ਆਧਾਰ ਤੇ ਕਹਿੰਦੇ ਨੇ ਉਹ ਹੁਣ ਸਾਡੂ ਵੀ ਨੀਗਾ, ਹੈ ਨਾ, ਔਰ ਜਿਨ੍ਹਾਂ ਦੀਆਂ ਮਤਲਬ ਕਿ ਇਹ ਦੱਸਿਆ ਜਾ ਰਿਹਾ ਉਹਨਾਂ ਦੇ ਇੱਕ ਨੇੜਲੇ ਸਾਥੀ ਨੇ ਸੋਸ਼ਲ ਮੀਡੀਆ ਤੇ ਬਕਾਇਦਾ ਇੱਕ ਲੰਬੀ ਚੌੜੀ ਪੋਸਟ ਪਾਈ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨੇ, ਤੇ ਉਹਨਾਂ ਨੇ ਵਟਸਐਪ ਗਰੁੱਪਾਂ ਚ ਵੀ ਆਈ ਉਹ ਪੋਸਟ, ਉਹਦੇ ਚ ਉਹਨਾਂ ਨੇ ਬਕਾਇਦਾ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਦੇ ਬਿਆਨ ਲਿੱਤੇ ਨੇ ਉਹ ਤਾਂ ਇਸ ਪਰਿਵਾਰ ਨਾਲ ਕੋਈ ਹਿੱਸਾ ਪੱਤਾ ਵੀ ਨੀਗਾ,
ਜੀ
ਜਾਣ ਪਛਾਣ ਵੀ ਨਹੀਂ, ਕੋਈ ਮੇਲ ਮਿਲਾਪ, ਇਹਦਾ ਮਤਲਬ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ। ਪਰ ਇਸ ਤੋਂ ਅਗਲਾ ਪਹਿਲੂ ਇਹ ਦੇਖਣ ਵਾਲਾ ਕਿ ਕੀ ਹੁਣ ਜਿਹੜਾ 2 ਤਰੀਕ ਵਾਲੇ ਫੈਸਲਿਆਂ ਤੋਂ ਪਿੱਠ ਮੋੜਨ ਤੋਂ ਬਾਅਦ ਅਕਾਲੀ ਦਲ ਸਵਾਲਾਂ ਦੇ ਘੇਰੇ ਸੀ, ਗਿਆਨੀ ਹਰਪ੍ਰੀਤ ਸਿੰਘ ਨੂੰ ਤੋਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੀ ਸਵਾਲਾਂ ਦੇ ਘੇਰੇ 'ਚ ਆ ਗਈ
ਜੀ,
ਕਿ ਉਹਦੇ ਉੱਤੇ ਵੀ ਇੱਕ ਨਵੇਂ ਤਰ੍ਹਾਂ ਦਾ ਨਜ਼ਲਾ, ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੁਣ ਇਹ ਸੇਵਾਵਾਂ ਤੋਂ ਵਿਹਲੇ ਹੋਣ ਤੋਂ ਬਾਅਦ ਕੀ SCPC ਦੀਆਂ ਚੋਣਾਂ ਦੇ ਹਵਾਲੇ ਨਾਲ ਕੁਛ ਅੱਗੇ ਵਧਣਗੇ, ਕਿਉਂਕਿ ਉਹ ਕਹਿ ਚੁੱਕੇ ਨੇ ਮੈਂ ਰਾਜਨੀਤਿਕ ਖੇਤਰ 'ਚ ਨਹੀਂ ਜਾਣਾ, ਮੈਂ ਧਾਰਮਿਕ ਖੇਤਰ 'ਚ ਰਹਿਣਾ
ਜੀ।
ਕੀ ਇਹਦਾ ਮਤਲਬ ਉਹ ਧਾਰਮਿਕ ਖੇਤਰ ਚੋਣਾਂ ਵਜੋਂ ਹੋਏਗਾ ਜਾਂ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨਗੇ? ਸੋ ਅੱਜ ਦਾ ਦਿਨ ਪੰਥਕ ਤੌਰ ਦੇ ਉੱਤੇ ਵੀ ਇੱਕ ਵਾਰ ਫਿਰ ਉਸ ਇਬਾਰਤ ਨੂੰ ਲਿਖਦਾ ਨਜ਼ਰ ਆਇਆ ਜਿਹਦੀ ਆਸ ਨਹੀਂ ਕੀਤੀ ਜਾ ਰਹੀ ਸੀ ਪਰ ਦਿਖ ਰਿਹਾ ਸੀਗਾ ਕਿ ਹੋਣਾ। ਸੋ ਇਹ ਵਾਪਰਿਆ, ਅਫਸੋਸ ਸਿਰਫ ਇਸ ਗੱਲ ਦਾ ਵਿਜੇ ਜੀ ਕਿ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਥੇਦਾਰ ਸਾਹਿਬਾਨਾਂ ਦੇ ਹਵਾਲੇ ਨਾਲ ਇਤਿਹਾਸ ਪੜ੍ਹੇ ਜਾਣਗੇ
ਜੀ,
ਤਾਂ ਉਹਦੇ ਵਿੱਚ ਤੁਸੀਂ ਨਿੱਜੀ ਆਪਣੇ ਫਾਇਦੇ ਲਈ ਜਾਂ ਮੌਕੇ ਦੀ ਸਿਆਸਤ ਲਈ ਜਿਹੋ ਜਿਹੀ ਇਬਾਰਤ ਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਲਿਖ ਕੇ ਜਾ ਰਹੇ ਹੋ ਕਿ ਇਹਨਾਂ ਕਾਰਨਾਂ ਕਰਕੇ ਜਿਹਨਾਂ ਨੂੰ ਹਟਾਇਆ ਜਾ ਰਿਹਾ, ਤੇ ਆਉਣ ਵਾਲੇ ਕਿਹਨੂੰ ਜਵਾਬ ਦਿੱਤਾ ਜਾਊਗਾ ਕਿ ਭਾਈ ਇਹ ਤਾਂ ਰਾਜਨੀਤਿਕ ਮੌਕੇ ਦੀ ਪੈਂਤੜੇਬਾਜ਼ੀ ਸੀ? ਮੈਂ ਕਹਿੰਦਾ ਉਹ ਚ ਸੱਚ ਝੂਠ ਕੁਛ ਹੋਵੇ, ਸਵਾਲ ਇਹ ਨੀਗਾ, ਸਵਾਲ ਇਹ ਹੈ ਕਿ ਤੁਸੀਂ ਇੱਕ ਡਾਕੂਮੈਂਟ ਇਹ ਬਣਾਤਾ, ਕੱਲ ਨੂੰ ਅਗਲਾ ਜਥੇਦਾਰ ਸਾਹਿਬਾਨ ਬਾਰੇ ਜਦੋਂ ਪੜੂਗਾ ਤਾਂ ਕੀ ਮਤਲਬ, ਖਾਸ ਕਰਕੇ ਜੇਕਰ ਸਿੱਖ ਧਰਮ ਤੋਂ ਬਾਹਰਲਾ ਕੋਈ ਆ ਕੇ ਇਸ ਦੀ ਸਟੱਡੀ ਕਰੂਗਾ, ਫਿਰ ਅਸੀਂ ਕੀ ਸੰਦੇਸ਼ ਦੇ ਰਹੇ ਹਾਂ? ਇਹ ਅਫਸੋਸਜਨਕ ਹੈ।
ਦੀਪਕ ਜੀ, ਦਿੱਲੀ ਦੇ ਵਿੱਚ ਭਾਜਪਾ ਨੇ ਜਿੱਤ ਦਰਜ ਕਰ ਲਈ ਹੈ ਦਿੱਲੀ ਦੀਆਂ ਚੋਣਾਂ 'ਚ, ਹੁਣ ਅਗਲਾ ਨਿਸ਼ਾਨਾ ਭਾਜਪਾ ਦਾ ਪੰਜਾਬ ਹੋ ਸਕਦਾ? ਕੁਝ ਸੁਣਨ ਵਾਲੇ ਸਾਡੇ ਇਹ ਸਵਾਲ ਵੀ ਪੁੱਛ ਰਹੇ ਨੇ ਕਿ ਕੀ ਅਜਿਹੇ ਹਾਲਾਤ ਵੀ ਬਣ ਸਕਦੇ ਨੇ ਕਿ ਭਗਵੰਤ ਮਾਨ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਣ।
ਬਿਲਕੁਲ ਜੀ, ਉਹਨਾਂ ਦਾ ਇਹ ਸਵਾਲ ਵਾਜਬ ਹੈ। ਆਪਾਂ ਕਈ ਵਾਰ ਅੱਗੇ ਵੀ ਬੀਜੇ ਜੀ ਇਸ ਸਵਾਲ ਨਾਲ ਗੱਲ ਕੀਤੀ ਹੈ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਔਰ ਮੋਦੀ ਜੀ ਦੇ ਕਾਫੀ ਨੇੜੇ ਨੇ। ਬੇਸ਼ੱਕ ਉਹ ਬਾਇਆ ਬਿੱਟੂ ਤਾਂ ਅੱਜ ਕੱਲ੍ਹ ਚਲੋ ਹੈਗਾ ਹੀ ਹੈ ਇੱਕ ਚੈਨਲ, ਉਹ ਤੋਂ ਬਿਨਾਂ ਵੀ ਜਦੋਂ ਉਹ ਬਤੌਰ ਮੈਂਬਰ ਪਾਰਲੀਮੈਂਟ ਉੱਥੇ 2 ਵਾਰ ਟਰਮ ਨਿਭਾ ਕੇ ਆਏ ਨੇ, ਤਦ ਵੀ ਉਹਨਾਂ ਦੇ ਰਿਸ਼ਤੇ ਬੀਜੇਪੀ ਦੇ ਲੀਡਰਾਂ ਨਾਲ ਕਾਫੀ ਸੁਖਾਵੇਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਤੇ ਰਾਜਨੀਤੀ ਦੇ ਵਿੱਚ ਕਦੇ ਵੀ ਕੁਝ ਵੀ ਹੋ ਸਕਦਾ, ਔਰ ਖਾਸ ਕਰਕੇ ਉਸ ਸਮੇਂ ਤਾਂ ਬਿਲਕੁਲ ਜਦੋਂ ਰਾਜਨੀਤੀ ਬੇਭਰੋਸਗੇ ਦੀ ਹੋਵੇ, ਲਾਲਸਾ ਦੀ ਹੋਵੇ, ਔਰ ਬਿਨਾਂ ਜ਼ਮੀਰ ਤੇ ਬਿਨਾਂ ਰੀੜ ਦੀ ਹੱਡੀ ਵਾਲਿਆਂ ਦੀ ਹੋਵੇ, ਸੋ ਫਿਰ ਤਾਂ ਕੁਛ ਵੀ ਹੋ ਸਕਦਾ। ਹਾਂ, ਕੀ ਦਿੱਲੀ ਦੇ ਵਿੱਚ 22 MLA ਨੂੰ ਵੀ ਬੀਜੇਪੀ ਪੂਰਾ ਬਹੁਮਤ ਹੁੰਦਿਆਂ ਤੋੜ ਸਕਦੀ ਹੈ? ਚਰਚਾ ਇਹ ਵੀ ਹੈ। ਤੇ ਇੱਧਰ ਪੰਜਾਬ ਦੇ ਵਿੱਚ ਅੱਜ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਦਮ ਭਰ ਰਹੇ ਸੀ ਕਿ 30 ਆਪ ਦੇ MLA ਸਾਡੇ ਸੰਪਰਕ 'ਚ ਨੇ, ਕਿ ਸਵਾਲ ਤਾਂ ਇਹ ਹੈ ਕਿ 30 ਲੈ ਕੇ ਵੀ ਤੁਸੀਂ ਕੀ ਕਰਨੇ ਆ
ਜੀ,
ਹੈ ਨਾ। ਤੇ ਦੂਸਰੇ ਪਾਸੇ ਫਿਰ 2/3 ਜੇ ਪੂਰੇ ਨਹੀਂ ਲੈਂਦੇ ਤੁਸੀਂ, ਹੈ ਨਾ, ਫਿਰ ਉਹ MLA ਵੀ ਨਹੀਂ ਰਹਿਣਗੇ, ਫਿਰ ਤਾਂ ਦੁਬਾਰਾ ਚੋਣ ਹੋਊਗੀ
ਜੀ।
ਇਸ ਲਈ ਇਹ ਸਾਰੀ ਪ੍ਰਕਿਰਿਆ 'ਚ ਇੱਕ ਗੱਲ ਇਹ ਚਰਚਾ ਬਹੁਤ ਮਤਲਬ ਕਿ ਬੜੀ ਰਾਜਨੀਤਿਕ ਖੇਮਿਆਂ ਜਿਹਾ 'ਚ ਤੁਰੀ ਆ ਕਿ ਜੇਕਰ ਬੀਜੇਪੀ ਨੇ ਮਨ ਬਣਾ ਲਿਆ ਤਾਂ ਉਹ ਜਿਹੜੇ ਇਹ ਮੰਨਦੇ ਨੇ ਕਿ ਭਗਵੰਤ ਮਾਨ ਨਾਲ ਕੋਈ MLA ਨਹੀਂ ਹੈਗਾ, ਸਾਰੇ ਕੇਜਰੀਵਾਲ ਨਾਲ ਨੇ, ਸਿੱਧਾ ਕਿਸੇ ਨਾਲ ਕੋਈ ਨਹੀਂ ਗਾ, ਉਹਨਾਂ ਸਾਰੇ MLA ਨੂੰ ਬੀਜੇਪੀ ਇੱਕ ਨਵੇਂ ਝੰਡੇ ਥੱਲੇ ਇਕੱਠਾ ਕਰਕੇ ਸਰਕਾਰ ਹੀ ਵੱਖਰੀ ਬਣਵਾ ਸਕਦੀ ਆ, ਕਿ ਉਹ ਇਹ ਵੀ ਨਾ ਲੱਗੇ ਕਿ ਬੀਜੇਪੀ ਦੀ ਆ ਪਰ ਹੋਵੇ ਵੀ ਬੀਜੇਪੀ ਦੀ। ਹੁਣ ਮੈਨੂੰ ਨੀ ਪਤਾ, ਪੰਜਾਬ 'ਚ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਜੀ ਢੀਂਡਸਿਆਂ ਦਾ ਢੀਂਡਸਿਆਂ ਦਾ ਗਰੁੱਪ ਆ ਉਹ ਵੀ ਬੀਜੇਪੀ ਦਾ, ਹੈ ਨਾ, ਆਹ ਜਥੇਦਾਰ ਸਾਹਿਬ ਜਿਹੜੇ ਅੱਜ ਤੋਰੇ ਇਹ ਵੀ ਬੀਜੇਪੀ ਦੇ, ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਨੇ, ਹੈ ਨਾ, ਕਹਿਣ ਵਾਲੇ ਇਹ ਵੀ ਕਹੀ ਜਾਂਦੇ ਨੇ ਕਿ ਸਾਰੀ ਉਮਰ ਸੁਖਬੀਰ ਔਰ ਬੀਜੇਪੀ ਨਾਲ ਰਹੇ, ਹੁਣ ਫਿਰ ਨਾਲ ਜਾਣ ਨੂੰ ਫਿਰਦੇ ਨੇ, है ना, बोलने वाले तुसीं की रोकोगे, उह तां कहिंदे कि अमृतपाल वाली पार्टी खड़ी करन पिछे वी बीजेपी है ना। मतलब जे हुण आह दल वाला जिहड़ा ग्रुप वाला नवां कम तुर पिया कि जी इहनां चों ही वख करके ना आम आदमी पार्टी का झंडा ना बीजेपी का झंडा, पर मुख मंत्री तोड़ के बना देंगे जी, इन्हां दा इक ग्रुप नवां बन जूगा जी, ते उहदे नाल टू थर्ड वाला भी पूरा कर देंगे, ते बीजेपी का नाम भी नहीं लगेगा, ते पंजाब च इक ग्रुप खड़ा हो जूगा। मतलब किन्ने को वैसी पैदा करने है बीजेपी ने,
जी
यह भी फिर सवाल खड़ा। सो पर राजनीति दे विच कुछ भी संभव है जिहड़ी आपां गल कर रहे हां।
जी
हाँ, भगवंत मान नूं जे बीजेपी नूं लगूगा कि इहदे झोले च कोई चार दाने हैगे, हुण इहनूं पंजाब अजे भी पहलां वांग सुनना चाहुंदा, प्रवान करना चाहुंदा, इहदे ते भरोसा करदा, फिर तां बीजेपी लऊगी। नहीं तां फिर बीजेपी च लाइन खासी लंबी है भाई, चाहे उह कांग्रसियां चों आए होए ने, चाहे रवनीत बिट्टू वर्गे ने, चाहे जाखड़ दे भतीजे दे ब्याह च जिवें सारी बीजेपी लीडरशिप आई है, फिर उहनूं नाल तुरन नूं फिरदे ने, ते इधर कई कांग्रसी होर पैसे दम ते फिरदे ने, कईआं दे रेड पै रही है, उहनूं नूं लगदा कि इह रेड इसे लई है कि तूं वी साडे कन्नी आ जा बड़े पैसे वालिआं नूं। सो इह सारी प्रक्रिया भी हैगी। हाँ, बीजेपी की अख है पंजाब ते, कोई दो राय नहीं, वो अख सिर्फ यह नहीं गा कि 13 MP इत्थे वाले लैणे आ, क्योंकि 13 MP नाल कोई मसला नहीं एडा बड़ा बीजेपी का। बीजेपी का मसला है कि पंजाब नूं टैकल करना है, पंजाब नूं कंट्रोल करना है, क्योंकि जदों भी कोई मुहिम बिटी जाती है तो पंजाब झंडा चक के विरोध खड़ा होंगे, वह भी एक रड़क वाला मसला भी है। दूसरा, जदों तुसीं राजनीतिक पिड़ चो तो तुसीं चाहोगे भी चाहे अंग्रेजों ने भी सब तो बाद चो आके पंजाब ते राज कीता, अखीर च कंट्रोल च आया, सो पर उस तो बाद अंग्रेज राज खत्म भी होया, सो फिर यह वक्री गल है कि बीजेपी का भी यह है कि घट्टो घट पंजाब च भी साडा राज आवे। अज जो स्थिति है उस नूं देखदिआं होया तुसीं इस नूं अखां परोखों नहीं कर सकते। विजय जी, अज साडी खेतरी पार्टी अकाली दल बहुत कमजोर है
जी,
और उसकी कमजोरी का फायदा हो सकता बीजेपी कल इस रूप च लवे कि भाई हुण तक तेरे पिछे असीं लगे सी, हुण साडे पिछे तूं तुर
जी,
कल नूं उह कहिंदे सारिआं नूं कट्ठे भी करा दे, फिर कट्ठे भी हो जाणगे, इह भी सब नूं पता है
जी।
तो दूसरे पासे कांग्रेस की स्थिति भी कोई ज्यादा बेहतर नहीं है, ते कांग्रेस इत्थे हरियाणे वांग ग्रंटड लै रही है
जी
कि कोई गल नहीं, साडी तां गल बणी पई है, सारी खिलरे पए ने, है ना। सो इह पर उत्थे 4-5 मुख्यमंत्री वध ने, उत्थे भी हाल यही है कि MLA कोई नहीं बनना चाहता, हरेक मुख्यमंत्री वो बनना चाहता
जी।
सो उस स्थिति दे विच उत्थे भी रस्सा कसी कासी होनी है, ते आम आदमी पार्टी दिल्ली हारन तो बाद पंजाब च किन्नी क मजबूत रहिंदी है, किन्नी क नहीं, किन्नी क पंजाब दे पक्खां च खड़ पाउंदी है कि नहीं, 2 साल ही ने हुण, इस लई इस स्थिति च जदों पंजाब च इक राजनीतिक खप्पा होवे और पंजाब लीडर लैस होवे, तद की बीजेपी हुण तक ED CBI दी बजाए पंजाब दे कोई हक हकूकां नूं पूरा करके, पंजाब दीआं मंगां नूं, चाहे वह किसानी वाले मसले खड़े ने, चाहे बेरोजगारी वाले मसले खड़े ने, चाहे चिट्टे वाला मसला खड़ा है, चाहे सरहद पार दीआं घटनावां दे हवाले नाल अमन कुंदी सी, की इस तरीके नाल अंदर बढ़ सकती है। एक नहीं सवाल ने कि सिरसा नूं दिल्ली च मुख्यमंत्री बना के भी पंजाब नूं खुश करन दी कोशिश की जा सकती है, यह भी पहलू ने। सो इस लई अजे दिल्ली च सरकार बनन तों बाद ते आउंदे कुछ दिनां च राजनीति दा किधर नूं बहा हुंदा है ਉਹਦੇ ਹਿਸਾਬ ਨਾਲ ਦੇਖਿਆ ਜਾ ਸਕਦਾ। ਇਹ 'ਚ ਕੋਈ ਦੋ ਰਾਏ ਨਹੀਂ ਕਿ ਬੀਜੇਪੀ ਪੰਜਾਬ 'ਚ ਸਰਕਾਰ ਬਣਾਉਣਾ ਚਾਹੁੰਦੀ ਆ, 27 'ਚ ਨਹੀਂ ਤਾਂ 32, 32 'ਚ ਨਹੀਂ ਤਾਂ 37, ਉਹਦੀ ਕੋਸ਼ਿਸ਼ ਤਾਂ ਹੈਗੀ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ,
ਮਿਹਰਬਾਨੀ।